खेल कस विच स्वामी मेरा नगर में आप बाहर सुने आपना मेरे का सगल तेरा है पर सब कुछ तेरा ही मैं दिखना Thank you. पूरा ध्यान शब्द विचार और भवे। कल जो प्रेमी हाजर सन उन्हें सुनया सी श्रद्धा निर्माणता चित्ती एकाग्रता इतन सुनहरी सूर गुरु बाबा जी ने साथ रहता है उस राही सन समझाने वास्ते साढ़े वास्ते दस इन्हों साधना द्वारा इन्हों सुधना द्वारा सत्संग किया पूरी पूरी सफलता दिता है। श्रद्धा की बाबत आपने सुना श्रद्धा कितना बलवान साधन है। भावें कोई विद्या नहीं सी कोई शुद्धि नहीं सी कोई सुख पवित्रता नहीं सी कुछ इतनी बहुती अकल का मालिक नहीं सी उम्र भी वडेरी नहीं सी शौर अवस्था सी एक अनपढ़ छोटे जे पिंड विच रहन वाला जट्टां दा बालक जिहदा नां धन्ना सी सिर्फ उसनों त्रिलोचन जो कि कोई महापुरुष नहीं सी एक मामूली कर्मकांडी ब्राह्मण सी याने बुरे कर्मों तो बचा थोड़ा जा भजन पाठ करना ऐसा सी। सो महापुरुषे ब्रह्म ज्ञानी नु कहने इस अवस्था तो अजे बहुत दूर सी पर थोड़ा जा भजन पाठ दूजा करना उसनु देख के उसके बचना दे उसने श्रद्धा आ गई। नतीजा यह होया जो उसकी 100% श्रद्धा हुई उसने पहले दिन ही परमात्मा दे साकार रूप दर्शन ये श्रद्धा की शक्ति है। यानी परमार्थ विच भावें दुनियावी काम भी जितने हैं दुनियावी विद्यावान भी जितनी हैं वो भी श्रद्धा तो बिना हासिल नहीं होंदियां उन्हां विच भी श्रद्धा ही कम करती है। पर परमार्थ विद्या प्रभु प्राप्ति की विद्या इसके वास्ते श्रद्धा की अवश्य जरूरत है। इस वास्ते पहला साधन सानू गुरु जी ने श्रद्धा दसिया। दूसरा साधन है निर्माणता। आजजी गरीबी हलीमी निर्माणता इंक सारी इको चीज के नाम यानी अति निम्रता अच्छी पूछान ये दूसरा साधन है। जो ऐसा साधन प्राप्त हो जाता है यदा मन इतना सुखी शांत ठंडा होंगे ये खुद ही इस गल अनुभव करता है। गुरु नानक देव महाराज सुल्तानपुरे बेबे नानकी पास ठहरे हैं आप जी सानू ग्रस्त विच रह के किवें भजन किया जा सकता है ये नमूना देण वास्ते आप जी ने नवाब दौलत खां दे मोदीखाने विच नौकरी की। पैसवा पहरा तले लिख के वेई नदी ते पहुँच के सौजा तंकुल स्नान आदि करके दिन चढ़े ताई समाधि विच स्थित रहिंदे भाई वाला आप दे चरणा विच सेवादार हाजिर रहिंदा तो फिर आके कुछ खान पान करके मोदीखाने जांदे उत्थे भी कम कर दे दौरान भी तुही दी थन लगी ही रहिंदी यानी हाथ पाँव कर काम सब जीत नहीं जन्ना ऐसा बने ही रहिंदा। नजदीक ही कपूरथली दे इलाके विच मैल सिंहा नाम करके एक पिंड है उत्थों दा एक चौधरी बड़ा तनाड़ आदमी सी अगीत नाम करके जिसके चित भी शौक पैदा होया मुकदा कल्याण का पर जिनी देर तक रस्ता सही सही हासिल ना प्राप्त होवे किसी थां जाण दा उसे किवें पहुँच सकींदा है। हठ जिहड़ा है इहदा निरापर कुछ मायने नहीं ना रखदा स्वयं अपने आप ही उसने दौलत चंगा सी उसके पास एक छोटा जा मंदिर बनाया ਉਸ ਦੇ ਵਿੱਚ ਇੱਕ ਦੇਵਤਾ ਦੀ ਮੂਰਤੀ ਸਥਾਪਨ ਕੀਤੀ। ਉਸਦੇ ਅੱਗੇ ਬੈਠ ਕੇ ਰੋਜ਼ ਉਸਦਾ ਮੰਤਰ ਜਪਿਆ ਕਰਦਾ, ਗਿਆਨੇ ਸ਼ਕਤੀ ਦੀ ਉਪਾਸ਼ਨਾ ਕਰਿਆ ਕਰਦਾ। ਕਾਫ਼ੀ ਦੇਰ ਹੋ ਗਈ ਐਸਾ ਕਰਦੇ ਨੂੰ, ਭਾਵੇਂ ਉਹਦੇ ਚਿੱਤ ਵਿੱਚ ਹੋਰ ਕੋਈ ਇੱਛਾ ਨਹੀਂ ਸੀ, ਕੇਵਲ ਮੁਕਤ ਦੀ ਇੱਛਾ ਸੀ। ਮੁਕਤ ਉਸ ਅਵਸਥਾ ਨੂੰ ਕਹਿੰਦੇ ਜਿੱਥੇ ਸਾਰੇ ਦੁੱਖ ਮੁੱਕ ਜਾਣ। ਜਨਮਾਨ ਆਦਿ ਦੇ ਜਦੋਂ ਦੁੱਖ ਮੁੱਕ ਜਾਣ, ਸਾਰੇ ਹੀ ਨਾਲ ਹੀ ਮੁੱਕ ਜਾਂਦੇ। ਇਹ ਹੁੰਦੀ ਹੈ ਬ੍ਰਹਮ ਗਿਆਨ ਚ। ਬ੍ਰਹਮ ਗਿਆਨ ਹੁੰਦਾ ਹੈ ਮਨ ਦੀ ਸ਼ੁੱਧੀ ਅਤੇ ਇਕਾਗਰਤਾ ਚ। ਮਨ ਦੀ ਸ਼ੁੱਧੀ ਔਰ ਇਕਾਗਰਤਾ, ਸ਼ੁੱਧੀ ਹੁੰਦੀ ਹੈ ਸੇਵਾ, ਨਿਸ਼ਕਾਮ ਸੇਵਾ ਕੀਤੀ, ਔਰ ਇਕਾਗਰਤਾ ਹੁੰਦੀ ਹੈ ਭਜਨ ਕੀਤੇ। ਫਿਰ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੱਤ ਗਿਆਨੀ ਮਹਾਤਮਾ ਦੀ ਸੰਗਤ ਦੁਆਰਾ। ਸੋਇਓ ਇਉਂ ਮੁਕਤ ਹੁੰਦੀ ਹੈ, ਉੱਥੇ ਸਾਰੇ ਦੁੱਖ ਮੁੱਕ ਜਾਂਦੇ। ਫਿਰ ਜਨਮ ਨਹੀਂ ਤਾਰਦਾ, ਬਲਕਿ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ। ਜਿਤਨਾ ਦੰਦ ਹੈ ਇਸ ਤੋਂ ਉੱਚਾ ਹੋ ਜਾਂਦਾ। ਸੋ ਇਸ ਵਾਸਤੇ ਉਹ ਭਜਨ ਕਰਦਾ ਸੀ, ਉਹਨੂੰ ਇੱਛਾ ਕੋਈ ਨਹੀਂ ਸੀ। ਪਰ ਇਹ ਕੈਸੇ ਹੋ ਸਕਦਾ ਹੈ, ਬੇਕਾਇਦਾ ਚੱਲਿਆ ਕੋਈ ਕਾਰਜ ਰਾਸ ਕਿਵੇਂ ਆ ਸਕਦਾ ਹੈ। ਸੋ ਇੱਕ ਦਿਨ ਉਸਦੇ ਚਿੱਤ ਵਿੱਚ ਇਤਨਾ ਸ਼ੌਕ ਅਤੇ ਵੈਰਾਗ ਜਾ ਗਿਆ, ਜਿਉਂ ਸਵੇਰ ਤੋਂ ਇਸ਼ਨਾਨ ਆਦਿ ਕਰਕੇ ਉਸ ਦੇਵਤਾ ਦੀ ਮੂਰਤੀ ਅੱਗੇ ਬੈਠਾ। ਸਾਰਾ ਦਿਨ ਗੁਜ਼ਰ ਗਿਆ, ਅੱਧੀ ਰਾਤ ਵੀ ਗੁਜ਼ਰ ਗਈ, ਪਿਛਲਾ ਪਹਿਰ ਰਾਤਰੀ ਦਾ ਆਇਆ। ਬੈਠਿਆਂ ਬੈਠਿਆਂ ਉਸਨੂੰ ਆਲਸ ਆ ਜਾਂਦੀ ਹੈ। ਉਸਨੂੰ ਦ੍ਰਿਸ਼ਟਾਂਤ ਹੋਇਆ, ਤੂੰ ਮੁਕਤ ਚਾਹੁੰਦਾ ਹੈ, ਦੇਵੀ ਦੇਵਤਾ ਖੁਦ ਮੁਕਤ ਨਹੀਂ ਹਨ, ਦੂਸਰੇ ਨੂੰ ਕੈਸੇ ਮੁਕਤ ਕਰ ਸਕਦੇ ਹਨ। ਜਿਹੋ ਸੇਵਾ ਤਿਹੋ ਹੋਵੇ, ਜਿਹੋ ਜੀ ਸੇਵਾ ਜੈਸੀ ਉਪਾਸ਼ਨਾ ਵੈਸੇ ਹੀ ਹੋਇਆ ਕਰਦਾ ਹੈ। ਮੁਕਤ ਜਿਹੜਾ ਆਪ ਹੀ ਨਹੀਂ, ਉਸਦੀ ਸੇਵਾ ਕੈਸੇ ਮੁਕਤ ਕਰ ਦੇਵੇਗੀ। ਮੁਕਤੀ ਦਾਤਾ ਤਾਂ ਸੁਲਤਾਨਪੁਰੇ ਮੋਦੀਖਾਨੇ ਵਿੱਚ ਕੰਮ ਕਰਦਾ ਹੈ। ਅਗਰ ਮੁਕਤ ਚਾਹੁੰਦਾ ਹੈ ਉੱਥੇ ਪਹੁੰਚ, ਇਹ ਇਸਨੂੰ ਇਸ਼ਾਰਾ ਹੋਇਆ। ਇਹ ਤਾਂ ਇਹੀ ਕੁਛ ਚਾਹੁੰਦਾ ਸੀ। ਚੜ੍ਹੀ ਇਸਨੇ ਜਦੋਂ ਹੋਸ਼ ਵਿੱਚ ਆਇਆ, ਜਾਗ ਆਈ, ਇਹ ਸੀਨ ਇਸ ਦੇ ਸਾਹਮਣੇ ਖੜ੍ਹਾ ਹੈ, ਚੜ੍ਹੀ ਉੱਥੋਂ ਉੱਠਦਾ ਹੈ। ਉੱਠ ਕੇ ਸੁਲਤਾਨਪੁਰ ਦਾ ਰਸਤਾ ਪਕੜ, ਕਿਉਂਕਿ ਮੋਦੀਖਾਨੇ ਵਿੱਚ ਬਾਹਰ ਗਰੀਬ ਬੰਦਿਆਂ ਦੀ ਬੜੀ ਭੀੜ ਭਾੜ ਹੈ। ਗੁਰੂ ਨਾਨਕ ਜੀ ਅੰਦਰ ਸਭ ਨੂੰ ਦੋਵੇਂ ਹੱਥੀਂ ਲੁਟਾਈ ਜਾਂਦੇ ਆ, ਅਤੇ ਤੁਸੀਂ ਦੀ ਧੁਨੀ ਵੀ ਨਾਲ ਹੋ ਰਹੀ। ਦੂਰੋਂ ਖੜ੍ਹਾ ਦਰਸ਼ਨ ਕਰਦਾ ਰਿਹਾ, ਬਾਹਰ ਖੜ੍ਹਾ ਇੱਕ ਰਸ ਦਰਸ਼ਨ ਕਰਦਾ ਰਿਹਾ। ਜਿਸ ਵਕਤ ਭੀੜ ਹੋਈ, ਗੁਰੂ ਜੀ ਨੇ ਉਸਨੂੰ ਬਾਹਰ ਖੜ੍ਹਾ ਦੇ ਕੇ ਆਵਾਜ਼ ਦਿੱਤੀ, ਪ੍ਰੇਮੀਆਂ ਕਿਵੇਂ ਖੜ੍ਹਾ, ਕੀ ਗੱਲ ਹੈ, ਕਿੱਥੋਂ ਆਇਆ, ਕੀ ਪ੍ਰਯੋਜਨ ਤੇਰਾ। ਅੱਗੇ ਵਧਿਆ, ਚਰਨਾਂ 'ਤੇ ਡਿੱਗਿਆ, ਨਮਸਕਾਰ ਕੀਤੀ, ਅਰਜ ਕੀਤੀ, ਗਰੀਬ ਨਵਾਜ਼, ਜਨਮ ਸਫਲਾ ਹੋ ਜਾ। ਬਾਰ ਬਾਰ ਜਨਮਣ ਦੇ ਚੱਕਰ ਵਿੱਚ ਨਾ ਆਵਾਂ, ਮੁਕਤ ਬਖਸ਼ੋ, ਮੈਂ ਹੋਰ ਕੁਛ ਨਹੀਂ ਚਾਹੁੰਦਾ। ਸੋ ਮੇਰੇ ਚਿੱਤ ਵਿੱਚ ਕਿਸੇ ਚੀਜ਼ ਦੀ ਲਾਲਸਾ ਨਹੀਂ, ਬਸ ਮੈਂ ਮੁਕਤ ਚਾਹੁੰਦਾ ਹੈ। ਉਸਨੇ ਇਉਂ ਪ੍ਰਾਰਥਨਾ
ਕੀਤੀ।
ही तीर्थ नामा, एक शब्द में प्राण रष्ट है बहुत जनाना। लेत हर केश अनेक दुखां तकलीफां दा शिकार होना पैंदा। गरीब तो बादशाह तक देखो, आद व्याद बाद वड़े वड़े तीन तात्रिक नहीं सुतांदे हैं। आद किए मन दे दुख, मन ने हर वक्त बेचैन रहना, दुखी रहना, अशांत रहना, जलदे बलदे सड़दे रहना, यह इसन आद दुख कहते हैं। ब्याह धन जिसम दिया बीमारियां दा जन्म तो लैके मृत्यु तक हिसाब कोई नहीं किन्नी है, और उपाद बाहरले कई किस्म के चले छाके। स्वयं तिने तापां दे अंदर तकरीबन सारे ही दुख आ जाते हैं। ये थोड़ा जा होर इनू खोल के विचारीए ता आशा कृष्णा चिंता, तिन डैणा इसन हर वक्त ही सताऊंगी। शब्द स्पर्श रूप रसगन ये हमेशा दुखी करते हैं। काम कोलम अहंकार ये तंग करते रहते हैं। विद्या समता राग दस इंद्रेश पंज कलेश भी हमेशा दुखी करते हैं। और कितने इन्हों के बंतर हैं, बहुत सारे हैं। सो ये सारे दे तार के हैं। इस वास्ते ही जो संग पै जाती इन्नी इदे तार के ही जीव न इतने दुखा तकलीफों का सामना करना पैंदा है। कोई वरभागी जग्यासु है इस तो मुक्त होने की इच्छा करता, और कोई चाहना नहीं रखता। राजा पीपा सी, हालांकि राजा सी, लेकिन अपने आप ही उसने भी इस भगीतपंग अपने आप एक देवता की मूर्ति की उपासना करनी शुरू कर दी। बड़ी देर तक ऐसा करता रहा। महात्मा आ गए, उन्होंने राजे पीपा की चर्चा हुई। राजा पीपा कह मुख दाता देवी देवता होंगे, पर महात्मा कहने हैं देवी देवता खुद मुक्त नहीं, दूसरे नु कैसे मुक्त कर देंगे। मुक्त मिलती है ब्रह्म ज्ञान से, एक किसी ब्रह्म ज्ञानी महापुरुष की संगत तो प्राप्त होंगे। इस करके अगर तू मुक्त चाहना है, किसी पूर्ण पुरुष तत्व ते महापुरुष की संगत अख्तियार कर। देवी देवता मुक्त नहीं करेंगे, पर राजा होने करके राजमद है, राजमद विच उन्हां दी गल नहीं मनदे, अपनी गल नूं ही हटना सिद्ध कर लिया। सो अखीर रात दे वेले उसनों उसदे देवता वल्लों दृष्टांत होया। कहणगे मूर्ख तैं गलती नाल बेकैदगी नाल महात्मा दा जो बचन सी उसदा तिरस्कार कीता है। देवी देवता खुद मुक्त नहीं, दूसरे नूं कैसे मुक्त कर देणगे। अगर मुक्त चाहना है किसी तत्व ते महापुरुष की संगत अख्तियार कर, मुक्त पुरुष की संगत अख्तियार कर, फिर तेन मुक्त का रस्ता हासिल होगा। फिर उही राजा पीपा रामानंद की शरण में पहुँच के तत्ज्ञानी है। क्यों इसी तरह इधर गुरु बाबा जी के चरणों में इस प्रेमी ने अर्ज की, गरीब नवाज कृपा करो जन्म मरण के बंधन कट दे। जन्म मरण का ताश निवरी है। गुरु जी ने कहा अगर तू मुक्त चाहना है ये वास्ते तीन साधन पकाला है, मुक्त हो जाएगा, जल्दी ही मुक्त मिल जाएगी, जीवने मुक्त मिल जाएगी। वो हन तीन साधन की हन, होमे का त्याग, वाहिगुरु के नाम नाल एक रस बिरती लगानी ने लिव लगानी, और पाना मिठा मनाना। तीन गल्लां तीन साधन इक्को वक्त विच अमल विच लियांदियां जल्दी ही तेरा कार्य सिद्ध हो सकता है। गुरु जी ने उसनू पास रख के ये तीन साधन करवाए। थोड़ी देर विच ही उसनू जीवन मुक्त अवस्था प्राप्त हो गई। जितनी देर तक जीवन मुक्त नहीं होंदा वधे मुक्त भी नहीं होया करदा कहला है। इस करके गुरु जी इन्हां साधनां विच होमे दा त्याग। होमे की है? देहंगता और दे ममता। हों मैं दो अखर ने, हों और मैं। हों है
देहंगता में देह, मैं इसकी अपना आपा जान के ममता इस होमे कहने, इसका विचार पूर्वक परित्याग करना, वाहिगुरु के नाम नाल एक रस बिरती लगानी तेल थारा वत। सो तीसरी गल पाणा मिठा मनना, देहधारियों वास्ते दुख सुख आया ही करते हैं, कोई भी देहधारी ऐसा नहीं जिसनों दुख सुख नहीं आता, इस करके दुख सुख दो इधर कपड़े पहरे जाए मनुख, इसका सुभाव है। ये तो या तो यह गल हो दुख आवे ही कोई ना, या दुख सुख दे विच समरहण की आदत बनावे, दोनों विचों एक गल कीतिया ही सुख की प्राप्ति होंदी है। पर यह हो नहीं सकता भी दुख आवे ही ना, ये किसी नूं भी नहीं हो सकता, कोई भी नहीं। सत वेले तो बादशाह भी दुख तो रहते नहीं, तद यह गल तो हो नहीं सकती। दूसरी गल ही अमल विच ल्यांदी जा सकती है, दुख सुख जो पिछले कर्मां अनुसार प्राप्त हुंदा है उसनूं वाहिगुरू दी रजा जाण के, पाणा जाण के, हुक्म जाण के मिठा मनना, उहदे विच प्रसन्न रहण दी आदत पाउणी। ये तीन साधन जदों अमल विच ल्यांदे जांदे हन, इसनूं मुक्त अवस्था सारे दुखां तों रहत अवस्था जीउंदिआं ही प्राप्त हो जांदी है। ममे दा त्याग, इसनूं निर्माणता दा दर्जा दित्ता जांदा। भाई साहब भाई गुरदास गुरु घर के वेद व्यास हुए हैं, इन्हों की रचना गुरबाणी की कुंजी मनी जाती है। आप जी ने किसी मौके पूछया, भाई साहब कृपा करके थोड़े अखरों में ही सानू मुकत दे साधन समझा दो। ये वचन सुन के आप जी ने एक थोड़ी उच्चारण की थी, जिदे विच ये साधन दसे भी अगर इन्हों अमल विच लिहांदा जावे इको जन सफलता प्राप्त है। नाल दी नाल ये भी कहा, मैं यह जे पुरशां दे जिहड़े इन्हों साधना नूं करदे हन बलिहारे जाना, कोली वारे जाना, इउं कहा। पहला साधन आउंदा संतश कोल कमाया गुरमत हृदय गरीबी, दूसरा संतश कोल कमाया पर नारी दे नेड़ न जा, तीसरा हों तिस कोल घुमाया पर दरबे नूं हथ ना ला, चौथा हों तिस कोल घुमाया पर निंदा सुन आप हटावे, पंजवा हों तिस कोल घुमाया सतगुर का उपदेश घुमावे, छेवा हों तिस कोल घुमाया थोड़ा समय थोड़ा ही खावे, गुरमुख सोई सहज समावे। ये साधन सब ते पहला साधन आप जी ने निर्माणता गरीबी आज ही सीधे गरीबी आवे गुरमुख हृदय गरीबी आवे, thank you। ਗੁਰੂ ਬਾਬਾ ਜੀ ਨੇ ਤਾਂ ਐਸਾ ਫਰਮਾਨ ਕੀਤਾ ਹੈ, ਗਰੀਬੀ ਗਦਾ ਹਮਾਰੀ ਖੰਨਾ ਰੇਨ ਸਗਲ ਛਾ, ਕਿ ਸਾਗੇ ਕੋਲਾਂ ਟਿਕੇ ਦੇ ਕਾਰੀ ਗੁਰਪੂਰੇ ਇਹ ਗੱਲ ਸਾਰੀ। ਗੁਰੂ ਜੀ ਕਹਿਣਗੇ ਅਸੀਂ ਸੱਤਾਂ ਦੀਪਾਂ ਨਾਲ ਮਖੰਡਾਂ ਵਿੱਚ ਫਿਰ ਕੇ ਕਿ ਗਰੀਬੀ ਦਾ ਸ਼ਸਤਰ ਪਕੜ ਕੇ ਸਭ ਨੂੰ ਇਸ ਦੇ ਨਾਲ ਸਰ ਕੀਤਾ। ਇਉਂ ਕਰਕੇ ਸਾਧ ਸਿੰਘ ਨਿਮਰਤਾ ਨਿਰਮਾਣਤਾ ਅੱਜ ਜੀ ਗਰੀਬੀ ਗੁਰੂ ਜੀ ਨੇ ਪਹਿਲਾ ਸਾਧਨ ਸੱਚਖੰਡ ਵਿੱਚੋਂ ਸ਼ੇਰ ਗਰੀਬੀ ਸੀ ਜਿੱਥੇ ਆਪ ਜੀ ਨੇ ਤਿੰਨ ਪਾ ਉੱਥੋਂ ਲਿਆਂਦੀ, ਇੱਕ ਪਾਈ ਸਾਰੀ ਹੋਰ ਸਾਰਿਆਂ ਵਾਸਤੇ ਛੱਡੀ। ਇਉਂ ਕਰਕੇ ਸਾਧ ਸਿੰਘ ਨਿਉਂ ਗਰੀਬੀ ਨਿਮਰਤਾ ਸਭ ਤੋਂ ਬੜਾ ਸਾਧਨ। ਜੇਕਰ ਵਿਚਾਰ ਕਰਕੇ ਦੇਖਿਆ ਜਾਵੇ ਹੰਕਾਰ ਨੂੰ ਤਾਂ ਇਹਨੂੰ ਥਾਂ ਹੀ ਨਹੀਂ, ਬੇਵਿਚਾਰਾ ਪੁਰਸ਼ ਹੀ ਹੰਕਾਰ ਕਰਦਾ ਹੈ। ਇਸ ਦਾ ਦੱਸੋ ਆਪਣਾ ਕੀ ਹੈ? ਇਹ ਜੋ ਹੈ ਇਹ ਪਰਮਾਤਮਾ ਦੀ ਅੰਸ਼ ਹੋਣ ਕਰਕੇ ਜੀਵਾਤਮਾ ਉਹਦੀ ਅੰਸ਼ ਹੈ, ਉਹ ਸਮੁੰਦਰ ਹੈ, ਇਹ ਬੂੰਦ ਹੈ, ਇਹ ਵੀ ਇਹਦਾ ਆਪਣਾ ਆਪਾ ਕੁਛ ਨਹੀਂ। ਫਿਰ ਇਸਦੇ ਸੰਬੰਧ ਕਰਕੇ ਅਸਥੂਲ ਸੂਖਮ ਕਾਰਨ ਆਦਿ ਸਰੀਰ ਜਿਹੜੇ ਹਨ ਉਹ ਵੀ ਇਹਦੇ ਨਹੀਂ ਹਨ, ਉਹ ਵੀ ਵਾਹਿਗੁਰੂ ਦੀ ਸਾਥ ਹੈ। ਪੰਜੇ ਕੁਛ ਅਨਮੇ ਪ੍ਰਾਣਮੇ ਮਨਮੇ ਵਿਗਿਆਨਮੇ ਅਨੰਦਮੇ, ਇਹ ਵੀ ਤਿੰਨੇ ਸਰੀਰਾਂ ਨੂੰ ਹੀ ਕਹਿੰਦੇ ਹਨ, ਇਹ ਵੀ ਉਸਦੀ ਥਾਤ। ਇਸਦੇ ਸੰਬੰਧ ਕਰਕੇ ਧਨ ਦੌਲਤ ਜ਼ਮੀਨ ਜਾਇਦਾਦ ਪੁੱਤਰ ਧੀਆਂ ਇੱਜ਼ਤ ਆਬਰੂ ਉਹ ਕਿਹਦੀ ਦਾਤ ਹੈ? ਉਹ ਵੀ ਵਾਹਿਗੁਰੂ ਦੀ ਦਾਤ ਹੈ। ਜੇਕਰ ਥੋੜ੍ਹੀ ਜਿਹੀ ਵਿਚਾਰ ਕਰ ਲਵੇ ਇਹਦਾ ਆਪਣਾ ਤਾਂ ਕੁਛ ਰਹਿੰਦਾ ਹੀ ਨਹੀਂ। ਫੋਕੀ ਜਿਹੜੀ ਹੋਂ ਧਾਰਨ ਕੀਤੀ ਹੋਈ ਹੈ ਉਸਨੂੰ ਹੀਨ ਵਿਰਤ ਕਰਨਾ ਹੈ, ਜਿਹੜੀ ਅਣਹੋਈ ਚੀਜ਼ ਨੇ ਇਸਨੂੰ ਬੰਨਿਆ ਹੋਇਆ ਹੈ। ਪੁੱਛਿਆ ਗਰੀਬ ਨਵਾਜ ਇਹ ਜੀਵ ਬੰਨਿਆ ਕਿਉਂ ਗਿਆ? ਫਿਰ ਇਹਦਾ ਆਪਣਾ ਕੁਛ ਨਹੀਂ ਹੈ ਜਦ। ਕਹਿੰਦੇ ਵਿੱਚ ਹੋਮੇ ਬੰਧਨ ਵਾਧਾ, ਅਣਹੋਈ ਹੋਮੇ ਧਾਰਨ ਕਰ ਲਈ ਇਹ ਬੰਨਿਆ ਗਿਆ, ਹੋਮੇ ਨੂੰ ਵਿਰਤ ਕਰ ਦੇਵੇ ਇਹ ਮੁਕਤ ਆਜ਼ਾਦ ਹੈ। ਇਸ ਕਰਕੇ ਵਿੱਚ ਹੋਮੇ ਬੰਧਨ ਵਾਧਾ ਹੋਮੇ ਦਾ ਹੀ ਬੰਨਿਆ ਹੋਇਆ ਹੈ। ਹੋਮੇ ਬੜਾ ਭਾਰਾ ਰੋਗ ਹੈ, ਗੁਰੂ ਜੀ ਹਮੇ ਦੇ ਹੀ ਸਾਰੇ ਬੜੇ ਕੌੜੇ ਕੌੜੇ ਫਲ ਇਉਂ ਆਸਾ ਰਾਗ ਵਿੱਚ ਦਰਸਾਉਂਦੇ ਹਨ। ਜਮਦਾ ਤੇ ਮਰਦਾ ਹੈ ਹਮੇ ਦਾ ਬੰਨਿਆ ਹੋਇਆ, ਹਾਂ। ਕੌੜੇ ਕੌੜੇ ਫਲ ਇਸ ਨੂੰ ਖਾਣੇ ਪੈਂਦੇ। ਜਿਹੋ ਜਿਹਾ ਦਰਖਤ ਕੋਈ ਲਗਾਉਂਦਾ ਹੈ ਉਹ ਜੇ ਫਲ ਉਸਨੂੰ ਵਸ਼ ਲੱਗਿਆ ਹੀ ਕਰਦੇ ਹਨ, ਉਹ ਜੇ ਉਸਨੂੰ ਖਾਣੇ ਪੈਂਦੇ ਹਨ। ਇਸੀ ਤਰ੍ਹਾਂ ਹੋਮਾ ਇਹ ਬੜਾ ਕੌੜਾ ਫਲਦਾਰ ਦਰਖਤ ਹੈ, ਸੋ ਇਸਦੇ ਬੜੇ ਕੌੜੇ ਕੌੜੇ ਫਲ ਖਾਣੇ ਹੀ ਪੈਂਦੇ ਨੇ ਜਿਹੜਾ ਇਸਨੂੰ ਆਪਣੇ ਹਿਰਦੇ ਵਿੱਚ ਲਗਾਉਂਦਾ ਹੈ। ਆਉਂਦੇ ਕੌੜੇ ਫਲ ਗੁਰੂ ਜੀ ਇਉਂ ਦੱਸਦੇ ਧਿਆਨ ਦੇ ਕੇ ਸੁਣ, ਜ਼ਰਾ ਹੋਮ ਵਿੱਚ ਆਇਆ, ਹੋਮ ਵਿੱਚ ਗਿਆ, ਹੋਮ ਵਿੱਚ ਜੰਮਿਆ, ਹੋਮ ਵਿੱਚ ਮੂਆ, ਹੋਮ ਵਿੱਚ ਦਿੱਤਾ, ਹੋਮ ਵਿੱਚ ਲਿਆ, ਹੋਮ ਵਿੱਚ ਖੱਟਿਆ, ਹੋਮ ਵਿੱਚ ਗਿਆ, ਹੋਮ ਵਿੱਚ ਸਚਿਆਰ ਕੂੜਿਆ, ਹੋਮ ਵਿੱਚ ਪਾਪ ਪੁੰਨ ਵਿਚਾਰ, ਹੋਮ ਵਿੱਚ ਨਰਕ ਸੁਰਗ ਅਵਤਾਰ, ਹੋਮ ਵਿੱਚ ਹੱਸੈ, ਹੋਮ ਵਿੱਚ ਰੋਵੈ, ਹੋਮ ਵਿੱਚ ਭਰੀਏ, ਹੋਮ ਵਿੱਚ ਧੋਵੈ, ਹੋਮ ਵਿੱਚ ਜਾਤੀ ਜਨਸੀ ਖੋਵੈ, ਹੋਮ ਵਿੱਚ ਮੂਰਖ, ਹੋਮ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਮ ਵਿੱਚ ਮਾਇਆ, ਹੋਮ ਵਿੱਚ ਛਾਇਆ, ਹੋਮ ਮੈਂ ਕਰ ਕਰ ਜੰਤ ਉਪਾਇਆ, ਹੋਮ ਮੈਂ ਬੂਝੈ ਤਾਂ ਦਰਸੂ, ਗਿਆਨ ਵੀ ਹੋਣਾ ਕਸਕਸ ਲੂਝ, ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਤਿਹਾ ਵੇਖ, ਹੁਣ ਮੈਂ ਇਹਾ ਜਾਤ ਹੈ ਹੁਣ ਮੈਂ ਕਰਮ ਕੁਮਾਰ, ਹੁਣ ਮੈਂ ਇਹੀ ਬੰਧਨਾ ਫਿਰ ਫਿਰ ਜੋਨੀ ਪਾਏ, ਹੁਣ ਮੈਂ ਕਿੱਥੋਂ ਉਪਜੈ ਕਿ ਸੰਜਮੇ ਜਾਏ, ਹੁਣ ਮੈਂ ਦੀਰਘ ਰੋਗ ਹੈ ਦਾਰੂ ਵੀ ਕਿਸ਼ਮਾ, ਦੀਰਘ ਰੋਗ ਵੱਡਾ ਰੋਗ ਕੋਟ ਦਾ ਰੋਗ। ਗੁਰੂ ਨਾਨਕ ਜੀ ਦੀ ਉਮਰ 16-17 ਸਾਲ ਦੀ, ਜਿਸ ਵਕਤ ਬਰਸਾਤ ਦਾ ਮੌਸਮ ਨਿਕਲ ਚੁੱਕਾ ਆਸਮਾਨ ਦੇ ਵਿੱਚ, ਸਾਡੇ ਦੇਸ਼ ਵਿੱਚ 6 ਰੁੱਤਾਂ ਹੁੰਦੀਆਂ ਹਨ, ਭਾਰਤ ਵਿੱਚ 2-2 ਮਹੀਨੇ ਦੀ ਇੱਕ ਰੁੱਤ ਮੰਨੀ ਹੈ, ਸਾਉਣ ਭਾਦੋਂ ਦੇ ਮਹੀਨੇ ਨੂੰ ਬਰਸਾਤ ਦੀ ਰੁੱਤ ਕਹਿੰਦੇ। ਉਸ ਮੌਸਮ ਵਿੱਚ ਬਹੁਤੀਆਂ ਬਾਰਿਸ਼ਾਂ ਪਿਆ ਕਰਦੀਆਂ, ਸੋ ਆਸਮਾਨ ਦੇ ਵਿੱਚ ਹਮੇਸ਼ਾ ਹੀ ਬੱਦਲ ਰਹਿੰਦੇ ਹੁੰਦੇ ਸੀ। ਜਦੋਂ ਇਹ ਮੌਸਮ ਲੰਘ ਜਾਂਦਾ ਸੀ ਆਸਮਾਨ ਸਾਫ਼ ਹੋ ਜਾਂਦਾ ਸੀ, ਹੁਣ ਇਹ ਮੌਸਮ ਲੰਘ ਗਿਆ ਆਸਮਾਨ ਵਿੱਚ ਬੱਦਲ ਕੋਈ ਨਹੀਂ ਨਜ਼ਰ ਆਉਂਦਾ, ਜੇ ਹੈ ਤਾਂ ਸਫੈਦ ਰੰਗ ਦਾ ਹੈ। ਜਿਸ ਬੱਦਲ ਵਿੱਚ ਪਾਣੀ ਉਹ ਨਹੀਂ, ਜਿਵੇਂ ਬੁਢਾਪੇ ਦੇ ਵਿੱਚ ਜਾ ਕੇ ਸਰੀਰ ਵਿੱਚ ਬਲ ਨਹੀਂ ਰਿਹਾ ਕਰਦਾ, ਇਉਂ ਅਖੀਰ ਸਰਦੀ ਹੌਲੀ 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 ਉਹ ਵੱਧ ਰਹੀ ਹੈ, ਜਿਵੇਂ ਸਤਸੰਗ ਕਰਨ ਵਾਲੇ ਪੁਰਸ਼ ਦੇ ਮਨ ਦੀ ਸ਼ਾਂਤੀ ਵਧਿਆ ਕਰਦੀ, ਔਰ ਖਾਂਦੇ ਪੀਂਦੇ ਕੁਛ ਨਹੀਂ, ਨਾ ਖਾਣ ਪੀਣ ਕਰਕੇ ਸਰੀਰ ਅੰਦਮੈ ਕੋਸ਼ ਹੈ, ਦੁਬਲਾ ਕਿਰਸ ਹੋ ਜਾਂਦਾ ਹੈ, ਸੋ ਬੋਲਦੇ ਨਹੀਂ ਹਨ। ਮਾਤਾ ਜੀ ਕਈ ਦਫ਼ਾ ਬੁਲਾਉਣ ਦੀ ਕੋਸ਼ਿਸ਼ ਕਰਦੇ ਹਨ, ਨਹੀਂ ਬੋਲਦੇ, ਖਾਂਦੇ ਪੀਂਦੇ ਕੁਛ ਨਹੀਂ, ਚਿਹਰਾ ਪੀਲਾ ਹੋ ਗਿਆ, ਸਰੀਰ ਕਿਸ ਦੁਬਲਾ ਹੋ ਗਿਆ ਕੁਛ ਦਿਨਾਂ ਦੇ ਵਿੱਚ। ਹਾਂ, ਜੇ ਕੋਈ ਆਪਣੀ ਅੰਤਰੀ ਆਮਤਾ ਦੁਆਰਾ ਦੇਖਦੇ ਨੇ ਬਾਹਰ ਕੋਈ ਸਾਧੂ ਮਹਾਤਮਾ ਆਇਆ, ਚੁੱਪ ਕਰਕੇ ਉੱਠ ਕੇ ਜਾਂਦੇ, ਦੋ ਚਾਰ ਕੋਈ ਪਰਮਾਰਥ ਬਚਨ ਸੁਣ ਸੁਣਾ ਕੇ ਫਿਰ ਆਪਣੇ ਬਿਸਤਰ ਤੇ ਆ ਲਏ। ਇਹ ਦਿਸ਼ਾ ਆਪਦੀ ਕੁਛ ਦੇਰ ਦੇਖ ਕੇ ਵਾਲਦੇਨ ਨੂੰ, ਮਾਪਿਆਂ ਨੂੰ, ਮਾਤਾ ਤ੍ਰਿਪਤਾ ਅਤੇ ਮਹਿਤਾ ਕਾਲੂ ਜੀ ਨੂੰ ਬੜਾ ਚਿੱਤ ਵਿੱਚ ਫਿਕਰ ਹੋਇਆ, ਪਰਮੇਸ਼ਰ ਨੇ ਪਿਛਲੀ ਉਮਰ ਵਿੱਚ ਸਾਨੂੰ ਇੱਕ ਪੁੱਤਰ ਦਿੱਤਾ, ਉਸਨੂੰ ਪਤਾ ਨਹੀਂ ਕੀ ਰੋਗ ਲੱਗ ਗਿਆ, ਇਹ ਵਾਲਦੇਨ ਨੂੰ ਹੁੰਦਾ ਹੀ ਹੈ, ਸੋ ਇਸਦਾ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ ਹੈ। ਵਿਚਾਰ ਕੀਤੀ ਗਈ, ਪਿੰਡ ਦਾ ਮਸ਼ਹੂਰ ਵੈਦ ਹਰਦਾਸ ਹੈ, ਉਹਨਾਂ ਸਮਿਆਂ ਦੇ ਵਿੱਚ ਅਜੇ ਇਸਲਾਮ ਦੀ ਹਕੂਮਤ ਸੀ ਹਿੰਦੁਸਤਾਨ ਵਿੱਚ, ਅੰਗਰੇਜ਼ ਦੀ ਹਕੂਮਤ ਪਿੱਛੋਂ ਹੁੰਦੀ, ਸਿਉਂ ਕਰਕੇ ਡਾਕਟਰ ਉਹਨਾਂ ਦਿਨਾਂ ਵਿੱਚ ਨਹੀਂ ਸਨ, ਵੈਦ ਜਾਂ ਹਕੀਮ ਹੁੰਦੇ ਸਨ, ਸੋ ਇਲਾਜ ਲੋਕਾਂ ਦਾ ਵੈਦਿਕ ਜਾਂ ਹਕਮਤ ਦੁਆਰਾ ਕਰਿਆ ਕਰਦੇ ਸਨ। ਹਰਦਾਸ ਨਾਮ ਕਰਕੇ ਇੱਕ ਬੜਾ ਚੰਗਾ ਵੈਦ ਸੀ, ਉਸਨੂੰ ਜਾ ਕੇ ਮਹਿਤਾ ਕਾਲੂ ਜੀ ਆਪਦੇ ਪਿਤਾ ਕਹਿੰਦੇ ਨੇ, ਵੈਦ ਜੀ ਮੇਰੇ ਪੁੱਤਰ ਨੂੰ ਪਤਾ ਨਹੀਂ ਕੀ ਖੇਦ ਹੈ, ਹਰ ਵਕਤ ਚਾਦਰ ਤਾਣ ਕੇ ਪਿਆ ਰਹਿੰਦਾ ਹੈ, ਬੋਲਦਾ ਨਹੀਂ, ਕੁਛ ਖਾਂਦਾ ਪੀਂਦਾ ਨਹੀਂ, ਨਾ ਖਾਣ ਪੀਣ ਕਰਕੇ ਸਰੀਰ ਬੜਾ ਕਿਰਸ਼ਟ ਦੁਬਲਾ ਹੋ ਗਿਆ, ਚਿਹਰਾ ਡੱਡੂ ਵਰਗਾ ਪੀਲਾ ਹੋ ਗਿਆ, ਚੱਲ ਕੇ ਦੇਖੋ ਹੁਣ ਕੀ ਬਿਮਾਰੀ ਹੈ, ਕੋਈ ਦਵਾਈ ਬੂਟੀ ਦਿਓ ਤਾਂ ਕਿ ਵੱਲ ਹੋਵੇ, ਅਸੀਂ ਖੁਸ਼ ਹੋਈਏ ਉਹ ਵੀ ਸੁਖੀ ਹੋਵੇ। ਇਹ ਸੁਣ ਕੇ ਹਰਦਾਸ ਨੇ ਦਿਲਾਸਾ ਦਿੱਤਾ, ਕਣ ਫਿਕਰ ਨਾ ਕਰੋ, ਮੈਂ ਸਵੇਰ ਸਾਰ ਹੀ ਆਵਾਂਗਾ, ਨਿੰਨੇ ਮੈਂ ਉਹਨਾਂ ਦੀ ਨਬਜ਼ ਦੇਖਾਂਗਾ। ਹਿਕਮਤ ਵੈਦਿਕ ਵਿੱਚ ਨਬਜ਼ ਰਾਹੀਂ ਬਿਮਾਰੀ ਦੀ ਪ੍ਰੀਖਿਆ ਕੀਤੀ ਜਾਂਦੀ ਹੈ। ਸੁਇਓ ਅੱਜ ਸਵੇਰ ਸਾਰ ਹੀ ਵੈਦ ਹਰਦਾਸ ਘਰ ਆ ਜਾਂਦਾ ਹੈ, ਜਿੱਥੇ ਗੁਰੂ ਬਾਬਾ ਜੀ ਚਾਦਰ ਦੇ ਵਿੱਚ ਸਾਰੇ ਅੰਗ ਲਪੇਟੀ ਆਪਣੀ ਬਿਰਤੀ ਨੂੰ ਆਤਮ ਸਰੂਪ ਦੇ ਵਿੱਚ ਲਿਵਲੀਨ ਕਰੀ ਪਏ ਸਨ। ਪਾਸ ਹੀ ਉੱਚਾ ਮੂੰਹਾ ਡਾਤ ਵੈਦ ਹਰਦਾਸ ਉਸ 'ਤੇ ਬੈਠ ਗਿਆ, ਹੌਲੀ ਦੇ ਕੇ ਚਾਦਰ ਵਿੱਚੋਂ ਆਪਦਾ ਹੱਥ ਬਾਹਰ ਕੱਢਿਆ, ਨਬਜ਼ ਦੇ ਉੱਪਰ ਤਿੰਨ ਉਂਗਲਾਂ ਰੱਖ ਦਿੱਤੀਆਂ ਵਾਈ ਪਿਤਕਫ ਦੀ ਪ੍ਰੀਖਿਆ ਕਰਨ ਵਾਸਤੇ, ਵੀ ਕੀ ਵਧੀ ਘਟੀ ਜਾਂਦੀ, ਤਿੰਨਾਂ ਦੇ ਵਧਣ ਘਟਣ ਕਰਕੇ ਬਿਮਾਰੀ ਹੁੰਦੀ ਹੈ, ਤਿੰਨੇ ਹੀ ਇੱਕੋ ਜਿਹੇ ਹੋਣ ਅਰੋਗਤਾ ਹੁੰਦੀ ਹੈ। ਸੋ ਇਹਨਾਂ ਨੂੰ ਠੀਕ ਕਰਨਾ ਹੀ ਸਾਰਾ ਇਲਾਜ ਇਸੇ ਜੀ ਖਤਮ ਹੋ ਜਾਂਦਾ। ਸੰਯੋਗ ਕਰਕੇ ਆਪ ਜੀ ਨੇ ਜਦੋਂ ਨਬਜ਼ ਦੇਖਣੀ ਸ਼ੁਰੂ ਕੀਤੀ, ਗੁਰੂ ਬਾਬਾ ਜੀ ਉੱਠ ਕੇ ਬੈਠ ਕੇ ਪੁੱਛਣ ਲੱਗੇ ਕੀ ਗੱਲ। ਅਰਦਾਸ ਕਹਿਣ ਲੱਗਾ ਆਪ ਨੂੰ ਭੁੱਖ ਨਹੀਂ ਲੱਗਦੀ, ਕੁਛ ਖਾਂਦੇ ਪੀਂਦੇ ਨਹੀਂ, ਸਰੀਰ ਦੁਬਲਾ ਕਿਰਸ਼ ਹੋ ਗਿਆ, ਨਾ ਖਾਣ ਪੀਣ ਕਰਕੇ ਚਿਹਰਾ ਦੇਖੋ ਕਿਹਾ ਜਿਹਾ ਡੱਡੂ ਵਰਗਾ ਪਿਘਲਾ ਹੋਇਆ ਹੈ, ਖੂਨ ਦੀ ਕਮੀ ਹੋ ਗਈ ਹੈ, ਮੈਂ ਬਿਮਾਰੀ ਪਰਖਦਾ ਹਾਂ ਵਾਈ ਪਿਤ ਕਫ ਵਿੱਚ ਕਿਸ ਦੀ ਕਮੀ ਹੈ, ਕਿਸ ਦੀ ਜ਼ਿਆਦਤੀ ਹੈ, ਆਪ ਨੂੰ ਦਵਾਈ ਦੇਵਾਂਗਾ, ਆਪ ਨੂੰ ਅਰੋਗਤਾ ਹਾਸਲ ਹੋਏਗੀ ਔਰ ਸੁਖੀ ਹੋ ਜਾਓਗੇ, ਆਪਦੇ ਵਾਲਦੈਨ ਵੀ ਖੁਸ਼ ਰਹਿਣਗੇ। ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਵੈਦ ਜੀ ਮੇਰੀ ਬਿਮਾਰੀ ਪਰਖਦੇ ਹੋ, ਕੀ ਆਪਨੇ ਆਪਣੀ ਬਿਮਾਰੀ ਹਟਾ ਲਈ, ਤੁਹਾਨੂੰ ਕੋਈ ਰੋਗ ਤਾਂ ਨਹੀਂ? ਉਸ ਮੌਕੇ ਹੀ ਗੁਰੂ ਜੀ ਨੇ ਇੱਕ ਸ਼ਬਦ ਸਪਰਸ਼ਾ ਐਸੇ ਉਚਾਰਨ ਕਰਕੇ ਦੱਸਿਆ ਸੀ, ਦਾਰੂ ਰੋਗ ਉੱਠ ਜਾਏ ਤਨ ਸੁਖ ਵਸੇ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾ। ਗੁਰੂ ਜੀ ਕਹਿਣਗੇ, ਵੈਦ ਜੀ ਆਪ ਮੇਰੀ ਬਿਮਾਰੀ ਪਰਖਦੇ ਹੋ ਕਿ ਆਪ ਰੋਗ ਹੋ, ਆਪ ਨੂੰ ਕੋਈ ਬਿਮਾਰੀ ਨਹੀਂ? ਇਹ ਸੁਣ ਕੇ ਵੈਦ ਕਹਿਣ ਲੱਗਾ, ਹਾਂ ਮੈਨੂੰ ਕੋਈ ਬਿਮਾਰੀ ਨਹੀਂ। ਸਾਧ ਸਿੰਘ ਲੋਕ ਸਿੰਘ ਦੇ ਰੋਗ ਮਾਨਸਿਕ ਔਰ ਜਿਸਮਾਨੀ ਹੋਇਆ ਕਰਦੇ ਹਨ। ਜਿਸਮਾਨੀ ਰੋਗਾਂ ਦੇ ਜਿਹੜੇ ਇਲਾਜ ਕਰਨ ਵਾਲੇ ਡਾਕਟਰ ਹਕੀਮ ਜਾਂ ਵੈਦ ਇਹ ਦੁਨਿਆਵੀ ਹੁੰਦੇ ਹਨ, ਤਾਂ ਮਾਨਸਿਕ ਰੋਗਾਂ ਦਾ ਵੈਦ ਗੁਰੂ ਨਾਨਕ ਬਣ ਕੇ ਆਇਆ। ਇਉਂ ਆਪ ਜੀ ਇੱਥੇ ਮਾਨਸਿਕ ਰੋਗ ਜਿਹੜੇ ਬੈਰੂਨੀ ਰੋਗਾਂ ਦਾ ਆਦਿ ਕਾਰਨ और बार बार जन्म मरण का कारण हूँ, उन्हां दा जाणू वैद हरदास राही संगत नूं करवाउंदे। कहिंदे वैद जी कि तुसीं कहिंदे हो मैनू कोई रोग नहीं, पर पहला रोग जिहड़ा है सब ते कोई नहीं तुसीं पछाण सकदा। ओ कहिंदे ओ किहड़ा रोग है? सब ते पहला रोग, गुरु जी कहण लगे, सब ते पहला रोग है होमे दा रोग, जिहड़ा सारे रोगां दा मुढ है। अगर ये हट जाए सारे रोग ही हट जाते हैं। होमे दीर्घ रोग है, दारू भीष्म होमे वड्डा रोग है। गुरु जी कहेंगे वैद जी तेरे मन कोट का रोग लग्या। कोट का रोग कितना दुखदाई होंगे, जिसम का कोट कितना दुखदाई है, ते मन का कोट शासन ये कहना ही की है। होमे दीर्घ रोग है, दारू भीष्म है। सो इत्यादि गुरु जी ने दसिया जिहड़ा होमे दे हंग था। दे ममता है वास्तव ए अणहोई है। अणहोई वस्तु किवें दुख का कारण हो जाती है, साथन अणहोई वस्तु भी बहुत दुख का कारण बन जाया करती है। मटक चानने विच ना अंधेरा है ना चानना है अच्छी तरह। एक रस्सी पई होवे, हालांकि रस्सी तीन काल सपनी होई, किसी पुरुष नूं भरम पै जावे कि यह सप पिया होया है, कितना दुख का कारण बन जाता। अपने आप ही दसो, दिल धड़कदा है, शरीर नूं कांबा छिड़ जाता है, नठण की कोशिश करता है या उसनूं मारन की कोशिश करता है, कितने झगड़े छिड़ जाते हैं, पर यूं ये सारे दुख दूर नहीं होते। कुटी चलो मारी चलो, जे तो सप हो तो मर जाए, लेकिन वह तो रस्सी है, सप हो ही नहीं कदे रस्सी विच। पर जो चानना लिया के देखिया रस्सी रस्सी निकली, सारे दुख नष्ट हो गए। इसी तरह ये अणहोई चीज दुख का कारण बन जाती है। अणहोई हूं मैं तेन चिंबड़ी हुई है, जिहड़ी सारे दुखा का मुढ है। जमदा ते मरदा है होमे दा बनिया होया, जमदा ते मरदा है होमे दा बनिया होया, ते मरदा है होमे दा बनिया। Thank you. ਕੌੜੇ ਕੌੜੇ ਫਲ ਦੇ ਤਾਰ ਕੇ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋਣਾ ਇਸਦੀ ਹੀ ਮਿਹਰਬਾਨੀ ਹੈ। ਸਯੋਂ ਦੇਖੋ ਨਾ, ਉਹਨੇ ਇੱਕ ਕੋਈ ਕਿਸੇ ਪਿੰਡ ਵਿੱਚ ਜਿੱਥੇ ਹੋਰ ਬਹੁਤ ਜਾਤਾਂ ਪਾਤਾਂ ਦੇ ਲੋਕ ਰਹਿੰਦੇ ਹਨ, ਜੁਲਾਹ ਵੀ ਰਹਿੰਦੇ, ਉਹ ਕਦੇ ਮੇਲੇ ਨਹੀਂ ਸੀ ਗਿਆ। ਇੱਕ ਮੇਲਾ ਆਇਆ, ਲੋਕ ਵੀ ਮੇਲੇ ਜਾਣ ਲੱਗੇ, ਉਹਨੇ ਵੀ ਤਿਆਰੀ ਕਰ ਲਈ। ਪਹਿਲੀ ਦਫ਼ਾ ਚੱਲਾ ਸੀ, ਆਪਣੇ ਘਰਵਾਲੀ ਨੂੰ ਕਹਿਣ ਲੱਗੇ, ਮੈਂ ਕਦੇ ਮੇਲੇ ਨਹੀਂ ਗਿਆ, ਸੁਣਿਆ ਮੇਲਿਆਂ ਵਿੱਚ ਇਕੱਠ ਬਹੁਤ ਹੁੰਦਾ ਹੈ, ਐਸਾ ਨਾ ਹੋ ਕਿਤੇ ਮੈਂ ਗੁਆਚ ਜਾਵਾਂ, ਕੋਈ ਯਤਨ ਹੋਣਾ ਚਾਹੀਦਾ। ਉਸਦੇ ਘਰਵਾਲੀ ਕਹਿਣ ਲੱਗੀ, ਫਿਕਰ ਨਾ ਕਰੋ, ਮੈਂ ਯਤਨ ਕਰ ਦਿੰਦੀ ਹਾਂ। ਉਸਦੇ ਗਲ ਨੂੰ ਰੱਸੀ ਬੰਨ ਦਿੱਤੀ, ਕਹਿਣ ਲੱਗੀ, ਜਦੋਂ ਤੈਨੂੰ ਪਤਾ ਲੱਗੇ ਮੈਂ ਗੁਆਚ ਗਿਆ, ਗਲ ਨੂੰ ਹੱਥ ਲਾ ਕੇ ਵੇਖ ਲਈ, ਜੇ ਤਾਂ ਰੱਸੀ ਹੋਈ ਤਾਂ ਤੂੰ ਨਹੀਂ ਗੁਆਚਿਆ, ਫਿਕਰ ਨਾ ਕਰੀਂ, ਜੇ ਨਾ ਹੋਈ ਤਾਂ ਤੂੰ ਢੂੰਡਣ ਦੀ ਕੋਸ਼ਿਸ਼ ਕਰ ਲਵੀਂ। ਸੋ ਕਹਿਣਾ ਬਹੁਤ ਅੱਛਾ। ਸ਼ਹਿਰ ਇਹਨੇ ਮੇਲੇ 'ਚ ਆ ਗਏ, ਸਾਰਾ ਦਿਨ ਫਿਰਦੇ ਰਹੇ। ਮੇਲੇ 'ਚ ਕੀ ਹੁੰਦਾ, ਧੂਰ ਧੁਰ ਧੱਕੇ, ਇਹੀ ਮਿੱਟੀ ਫਗਦੇ ਫਿਰਦੇ ਰਹਿੰਦੇ, ਕਿਤੇ ਧੱਕਾ ਵੱਜਿਆ, ਕਿਤੇ ਧੁੱਪ ਹੁੰਦੀ ਹੈ, ਥੋੜ੍ਹੀ ਹੁੰਦੀ ਹੈ। ਧੀਰੀ ਧਰਮ ਧਿਆਨ ਦਾ ਸਤਸੰਗ ਵਿੱਚ ਹੀ ਪ੍ਰਾਪਤ ਹੁੰਦਾ ਸੁਖਦਾਈ ਵਸਤੂ। ਸਹੀਓ ਸਾਰਾ ਦਿਨ ਫਿਰਦੇ ਰਹੇ, ਰਾਤ ਦੇ ਵੇਲੇ ਲੋਕ ਉੱਥੇ ਮਸੀਤ ਸੀ, ਉਹਦੇ ਵਿੱਚ ਜਾ ਕੇ ਪੈ ਗਏ, ਉਹ ਵੀ ਪੈ ਗਿਆ। ਇੱਕ ਮਸਖਰਾ ਆਦਮੀ ਸੀ, ਸੋ ਜਿਸ ਨੂੰ ਮਸਰੀ ਦਾ ਸੁਭਾਅ ਬਹੁਤਾ ਸੀ, ਉਹ ਪੁੱਛਣ ਲੱਗਾ, ਬਈ ਇਹ ਗੱਲ ਨੂੰ ਰੱਸੀ ਬੰਨੀ ਹੈ, ਕੀ ਗੱਲ? ਉਹ ਕਹਿੰਦਾ, ਮੈਂ ਕਦੇ ਮੇਲੇ ਨਹੀਂ ਆਇਆ, ਪਹਿਲੀ ਵਾਰੀ ਆਇਆ ਹਾਂ। ਮੈਨੂੰ ਡਰ ਸੀ ਮੇਲਿਆਂ ਵਿੱਚ ਇਕੱਠ ਬਹੁਤ ਆਉਂਦੇ, ਕਿਤੇ ਮੈਂ ਗੁਆਚ ਨਾ ਜਾਵਾਂ। ਉਸਨੇ ਸਮਝਿਆ, ਜ਼ਰੂਰ ਜੁਲਾਹਾ ਹੁੰਦਾ, ਇਹ ਹੀ ਸਰਲ ਬੰਦੇ ਹੁੰਦੇ ਨੇ ਬਹੁਤ। ਸਵਯੰ ਕਰਕੇ ਕਹਿਣ ਲੱਗਾ, ਮੈਂ ਆਪਣੇ ਘਰਵਾਲੀ ਨੂੰ ਕਿਹਾ, ਜੇ ਮੈਂ ਗੁਆਚ ਗਿਆ ਕੋਈ ਯਤਨ ਕਰ ਦੇ। ਉਹਨੇ ਮੇਰੇ ਗੱਲ ਨੂੰ ਰੱਸੀ ਬੰਨਤੀ, ਅਤੇ ਨਾਲ ਦੀ ਨਾਲ ਇਹ ਵੀ ਕਿਹਾ, ਜੇ ਤੂੰ ਗੁਆਚ ਜਾਵੇਂ ਗੱਲ ਨੂੰ ਹੱਥ ਲਾ ਕੇ ਵੇਖ ਲਈ, ਜੇ ਤਾਂ ਰੱਸੀ ਹੋਈ ਤਾਂ ਨਹੀਂ ਤੂੰ ਗੁਆਚਿਆ, ਫਿਰ ਫਿਕਰ ਨਾ ਕਰ, ਜੇ ਰੱਸੀ ਨਾ ਹੋਈ ਤਾਂ ਤੂੰ ਢੂੰਡਣ ਦੀ ਕੋਸ਼ਿਸ਼ ਕਰ ਲਈ। ਇਹ ਗੱਲ ਉਸ ਮਸਖਰੇ ਨੂੰ ਮਸਾਂ ਲੱਭੀ, ਸੋ ਉਹਨੇ ਸੋਚਿਆ ਇਹਦੇ ਨਾਲ ਮਸਖਰੀ ਕਰਨੀ ਚਾਹੀਦੀ। ਰਾਤ ਦੇ ਵੇਲੇ ਲੋਕ ਸੌਂ ਗਏ, ਉਹ ਵੀ ਸੌਂ ਗਿਆ। ਪੇਂਡੂ ਲੋਕਾਂ ਨੂੰ ਇਹੋ ਜਿਹੀ ਨੀਂਦ ਆਉਂਦੀ ਹੈ, ਕੋਲੋਂ ਉੱਠ ਖੋਲ੍ਹ ਕੇ ਲੈ ਜਾਣ, ਬੈਲ ਖੋਲ੍ਹ ਕੇ ਲੈ ਜਾਣ, ਇਹੋ ਜਿਹੀ ਗੂੜੀ ਨੀਂਦ ਪਤਾ ਤੱਕ ਨਹੀਂ ਲੱਗਦਾ, ਰੱਸੀ ਖੋਲ੍ਹਣ ਦਾ ਪਤਾ ਕੀ ਲੱਗਣਾ। ਉਸਦੇ ਨਾਲ ਗੱਲ ਨਾਲ ਰੱਸੀ ਖੋਲ੍ਹ ਕੇ ਮਸਖਰੇ ਨੇ ਕਿਸੇ ਹੋਰ ਦੂਜੇ ਆਦਮੀ ਦੀ ਗੱਲ ਨਾਲ ਬੰਦ ਕੀਤੀ। ਸੋ ਦਿਨ ਚੜਿਆ, ਉਹ ਇਸ ਤਾਂਘ ਵਿੱਚ ਰਿਹਾ ਵੀ ਹੁਣ ਮਾਹੌਲ ਕਰਾਂ। ਦਿਨ ਚੜ੍ਹਨ ਦੀ ਦੇਰ ਸੀ, ਜਦੋਂ ਉੱਠਿਆ ਉਸਨੂੰ ਜਾਗ ਆਈ, ਝਾਟੀ ਗੱਲ ਨੂੰ ਹੱਥ ਮਾਰਿਆ, ਦੇਖਿਆ ਰੱਸੀ ਤਾਂ ਹੈ ਨਹੀਂ, ਬਸ ਮੈਂ ਗੁਆਚ ਗਿਆ। ਇੱਧਰ ਉੱਧਰ ਦੇਖਣਾ ਸ਼ੁਰੂ ਕੀਤਾ, ਢੂੰਡ ਲਵਾਂ, ਤਾਂ ਜਿਹਦੇ ਗੱਲ ਨੂੰ ਰੱਸੀ ਬੰਨੀ ਸੀ ਉਹਨੂੰ ਜਾ ਫੜਿਆ, ਕਹਿਣਾ ਤੂੰ ਤਾਂ ਮੈਂ ਹਾਂ, ਤੂੰ ਤਾਂ ਮੈਂ ਹਾਂ। ਅਜੀ ਮਾਜਰ ਬਣੇ, ਸਭ ਲੋਕ ਹੈਰਾਨ ਹੋਏ। ਇਹ ਦ੍ਰਿਸ਼ਟਾਂਤ ਹੈ ਇਸੀ ਤਰ੍ਹਾਂ, ਜਿਵੇਂ ਉਸ ਮਸਖਰੇ ਨੇ ਉਹਦੇ ਗੱਲ ਦੀ ਰੱਸੀ ਬੰਨ ਕੇ ਦੂਜੇ ਦੇ ਗੱਲ ਨੂੰ ਬੰਨਤੀ, ਉਹ ਸਮਝਣ ਲੱਗਿਆ ਸੀ ਤੂੰ ਤਾਂ ਮੈਂ। ਇਸੀ ਤਰ੍ਹਾਂ ਅਗਿਆਨ ਰੂਪੀ ਮਸਖਰੇ ਨੇ ਇਸ ਜੀਵਾਤਮਾ ਦੀ ਹਉਮੈ ਹਟਾ ਕੇ ਦੇਹ ਨੂੰ ਲਾ ਦਿੱਤੀ। ਇਹ ਜੀਵਾਤਮਾ ਦੀ ਬਜਾਏ ਆਪਣੇ ਆਪੇ ਦੀ ਬਜਾਏ ਦੇਹ ਨੂੰ ਆਪਣਾ ਆਪਾ ਮੰਨਣ ਲੱਗ ਪਿਆ, ਮੈਂ ਇਹ ਹਾਂ। ਇਹਦੇ ਨਾਲ ਇਸ ਦੀ ਆਪਾ ਜਾਣ ਕੇ ਮਮਤਾ ਹੋ ਗਈ, ਇਸ ਨੂੰ ਹੀ ਦਰਅਸਲ ਹਉਮੈ ਕਹਿੰਦੇ ਹਨ। ਅਸਲ ਹਉਮੈ ਇਸ ਪ੍ਰਥਾ ਘਟਦੀ ਹੈ। ਸੋ ਗੁਰੂ ਜੀ ਕਹਿੰਦੇ ਨੇ, ਅਣਹੋਈ ਮੈਂ ਜਿਹੜੀ ਹੈ, ਸੋ ਇਹ ਦੁੱਖ ਦਾ ਕਾਰਨ ਬਣ ਰਹੀ ਹੈ। ਇਹ ਸੁਣ ਕੇ ਵੈਦ ਕਹਿਣ ਲੱਗੇ, ਮਹਾਰਾਜ ਫਿਰ ਇਹ ਤਾਂ ਠੀਕ ਹੈ, ਮੈਂ ਸਮਝ ਗਿਆ, ਕਿਰਪਾ ਕਰਕੇ ਇਸਦਾ ਇਲਾਜ ਵੀ ਦੱਸੋ। ਜਿਵੇਂ ਬਿਮਾਰੀ ਪਰਖ ਕੇ ਵੈਦ ਲੋਕ ਉਸਦੀ ਦਵਾਈ ਦੱਸਦੇ ਹਨ, ਸਾਨੂੰ ਪਾਨ ਦੱਸਦੇ ਹਨ, ਆਪ ਵੀ ਕਿਰਪਾ ਕਰਕੇ ਮੈਨੂੰ ਇਸ ਹਉਮੈ ਦਾ ਇਲਾਜ, ਇਸਦੀ ਦਵਾਈ ਦੱਸੋ। ਗੁਰੂ ਜੀ ਕਹਿਣਗੇ, ਹਾਂ ਕਿਰਪਾ ਕਰੇ, ਜੇ ਆਪ ਨਹੀਂ ਤਾਂ ਗੁਰ ਕਾ ਸ਼ਬਦ ਕਹਿੰਦਾ। ਇਸਦਾ ਇਲਾਜ, ਹਉਮੈ ਦਾ ਇਲਾਜ ਵਾਹਿਗੁਰੂ ਨਾਮ ਦਾ ਅਭਿਆਸ ਹੈ। ਨਾਮ ਦਾ ਅਭਿਆਸ ਕਰਨਾ, ਵਿਚਾਰ ਪੂਰਵਕ ਦੇਹੰਗਤਾ ਦੇ ਮਮਤਾ ਦਾ ਪਰਿਤਿਆਗ ਕਰਨਾ ਪੈਣਾ। ਇਹੀ ਇਸਦਾ ਉਪਾਅ ਹਜ਼ੂਰ ਫਰਮਾਉਂਦੇ ਹਮ ਮੈਨੂੰ ਖੋਈਂਦਾ ਵਾਹਿਗੁਰੂ ਮੰਤਰ ਜਪ ਕੇ ਸਾਰੀ ਗੁਰਬਾਣੀ ਮੰਤਰ ਰੂਪ ਹੈ। ਫਿਰ ਵੀ ਏਕ ਓਂਕਾਰ ਨੂੰ ਮਹਾਂਮੰਤਰ ਕਹਿੰਦੇ ਨੇ ਗੁਰੂ ਘਰ ਦੇ ਵਿੱਚ। ਸਤਨਾਮ ਪਰਾ ਦੁਰਬਲਾ ਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਲਤ ਅਜੂਨੀ ਸਖੰਗਤ ਪ੍ਰਸ਼ਾਦੀ ਮੂਲ ਮੰਤਰ ਹੈ। ਸਾਰੀ ਜਪਜੀ ਸਾਹਿਬ ਮਾਲਾ ਮੰਤਰ ਹੈ। ਇਉਂ ਇੱਥੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਸ ਦੇ ਅਭਿਆਸ ਦੁਆਰਾ ਯਾਨੀ ਯੁਕਤੀ ਦੁਆਰਾ ਇਸਦਾ ਅਭਿਆਸ ਕਰਕੇ ਬਿਰਤੀ ਨੂੰ ਇਸ ਦੇ ਵਿੱਚ ਵਿਲੀਨ ਕਰਕੇ ਹਉਮੈ ਦੀ ਨਿਵਿਰਤੀ ਕੀਤੀ ਜਾਂਦੀ ਹੈ। ਇਸ ਦੇ ਅਭਿਆਸ ਤੋਂ ਬਿਨਾਂ ਹੋਂ ਨਿਵਿਰਤ ਹੁੰਦਾ ਨਹੀਂ। ਸਵਯੋਂ ਗੁਰੂ ਜੀ ਨੇ ਵੈਦ ਹਰਦਾਸ ਨੂੰ ਇਹ ਦੱਸਿਆ, ਹਉਮੈ ਜਿਹੜਾ ਹੈ ਤਮਾਮ ਦੁੱਖਾਂ ਦਾ ਮੂਲ ਹੈ। ਇਸਦੇ ਪਰਿਤਿਆਗ 'ਤੇ ਸਭ ਕੁਛ ਹੀ ਪਰਿਤਿਆਗ ਹੋ ਜਾਂਦਾ। ਇੱਕੋ ਹੀ ਬੜੇ ਦੇਸ਼ ਰਾਜ ਭਾਗ ਦਾ ਮਾਲਕ ਰਾਜਾ, ਜਿਸਨੂੰ ਜਿਸਮਾਨੀ ਸੁਖ ਇਤਨੇ ਪ੍ਰਾਪਤ ਸਨ, ਜਿਨ੍ਹਾਂ ਤੋਂ ਉਹ ਤੰਗ ਆ ਗਏ, ਅਖੀਰ ਉਸਦੇ ਚਿੱਤ ਵਿੱਚ ਕਿਸੇ ਅਵਨਾਸ਼ੀ ਸੁੱਖ ਦੀ ਇੱਛਾ ਪੈਦਾ ਹੋਈ। ਉਸਨੇ ਰਾਜ ਭਾਗ ਛੱਡ ਕੇ ਗੋਸ਼ਾ ਕੁਨੀ ਅਖਤਿਆਰ ਕਰਨੀ ਇਸਦੀ ਵਿਚਾਰ ਕੀਤੀ। ਰਾਣੀ ਨੂੰ ਦੱਸਿਆ, ਰਾਣੀ ਸਮਝ ਵਾਲੀ ਸੀ, ਗਿਆਨਵਾਨ ਸੀ। ਇਹ ਕਹਿਣ ਲੱਗੀ, ਰਾਜਨ ਰਾਜ ਭਾਗ ਛੱਡਣ ਦੀ ਕੋਈ ਲੋੜ ਨਹੀਂ, ਵਿੱਚੇ ਰਹਿ ਕੇ ਸਾਰੇ ਕਾਰਜ ਰਾਸ ਹੋ ਸਕਦੇ ਹਨ। ਲੇਕਿਨ ਉਹਦੇ ਚਿੱਤ ਵਿੱਚ ਵੈਰਾਗ ਦਾ ਹੜ ਆਇਆ ਹੋਇਆ ਸੀ। ਕਹਿਣ ਲੱਗਾ, ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ, ਬਸ ਮੇਰੇ ਰੰਗ ਵਿੱਚ ਭੰਗਣਾ। ਰਾਜ ਭਾਗ ਛੱਡ ਕੇ ਹਜ਼ਾਰਾਂ ਮਰਬਾ ਮੀਲ ਦਾ ਕਿਸੇ ਝੀਲ ਦੇ ਕਿਨਾਰੇ ਬਹੁਤ ਦੂਰ ਇੱਕ ਛੱਤਰੀ ਬਣਾ ਕੇ ਰਹਿ ਕੇ ਭਜਨ ਤਪ ਕਰਨਾ ਸ਼ੁਰੂ ਕਰ ਦਿੱਤਾ। ਬੜੀ ਦੇਰ ਤੱਕ ਉਸਨੇ ਅਭਿਆਸ ਕੀਤਾ। ਉਹਨਾਂ ਸਮਿਆਂ ਵਿੱਚ ਪ੍ਰਾਣਾਯਾਮ ਦਾ ਮਾਰਗ ਹੁੰਦਾ। ਯੋਗਾ ਅਭਿਆਸ ਦੁਆਰਾ ਪ੍ਰਾਣ ਦਸਵੀਂ ਦੁਆਰਾ ਸਥਿਤ ਕਰਕੇ ਮਨ ਦੀ ਸਥਿਤੀ ਦੁਆਰਾ ਸਮਾਧੀ ਵਿੱਚ ਬੈਠੇ ਰਹਿੰਦੇ। ਪਰ ਗੁਰੂ ਘਰ ਦੇ ਵਿੱਚ ਸੁਰਤ ਸ਼ਬਦ ਯੋਗ ਹੈ, ਸ਼ਬਦ ਦੇ ਆਸਰੇ ਬਿਰਤ ਦੀ ਇਕਾਗਰਤਾ। ਸਵਯੋਂ ਕਾਫ਼ੀ ਕਈ ਸਾਲ ਗੁਜ਼ਰ ਗਏ। ਜਿਸ ਵਕਤ ਸਮਾਧੀ ਵਿੱਚ ਸਥਿਤ ਹੁੰਦਾ ਹੈ, ਮਨ ਸ਼ਾਂਤ ਰਹਿੰਦਾ ਹੈ, ਸੁਖੀ ਰਹਿੰਦਾ ਹੈ, ਟਿਕਿਆ ਰਹਿੰਦਾ ਹੈ, ਆਨੰਦ ਰਹਿੰਦਾ। ਪਰ ਜਦੋਂ ਉੱਥੋਂ ਉੱਤਰ ਕੇ ਕੁਛ ਨਾ ਕੁਛ ਸਰੀਰ ਦੀ ਕਿਰਿਆ ਆਉਣਾ ਧੋਣਾ ਕੁਛ ਨਾ ਕੁਛ ਕਰਨਾ ਹੀ ਪੈਂਦਾ ਹੈ, ਸਰੀਰ ਤੋਂ ਕਰਨਾ ਪੈਂਦਾ, ਮਨ ਫਿਰ ਦੁਲੱਤੇ ਮਾਰਨ ਲੱਗ ਪੈਂਦਾ। ਹਾਲਾਂਕਿ ਹੋਰ ਕੋਈ ਚੀਜ਼ ਉੱਥੇ ਦੇਖਣ ਨੂੰ ਨਸੀਬ ਨਹੀਂ ਹੁੰਦੀ, ਇਤਨੀ ਇਕਾਂਤ ਥਾਂ ਸੀ, ਅਜੇ ਅਧੂਰੀ ਅਵਸਥਾ ਸੀ। ਸਹੀਓ ਕਈ ਸਾਲ ਗੁਜ਼ਰੇ। ਰਾਣੀ ਬੜੀ ਸਮਝ ਵਾਲੀ ਸੀ, ਯੋਗ ਬਲ ਦੇ ਆਸਰੇ ਉਸਨੇ ਸੋਚਿਆ ਵੀ ਇਸ ਰਾਜਾ ਨੂੰ ਹੁਣ ਥੋੜ੍ਹੀ ਬਹੁਤੀ ਕਮੀ ਪੂਰੀ ਕਰਕੇ ਪੂਰੀ ਮੰਜ਼ਿਲ 'ਤੇ ਪਹੁੰਚਾ ਦੇਣਾ ਚਾਹੀਦਾ। ਸਾਡੇ ਦੇਸ਼ ਦੇ ਵਿੱਚ ਪਹਿਲੇ ਸਮੇਂ ਤੋਂ ਲਾ ਕੇ ਹੁਣ ਤੱਕ ਬਹੁਤ ਸਾਰੀਆਂ ਲੜਕੀਆਂ ਭਗਤੀ ਵਿੱਚ ਵੀ, ਸੇਵਾ ਵਿੱਚ ਵੀ, ਗਿਆਨ ਵਿੱਚ ਵੀ ਬੜੇ ਨਿਪੁੰਨ ਹੋਈਆਂ। ਸੋ ਇਸ ਵਾਸਤੇ ਇਹ ਰਾਣੀ ਚੁੜਾਲਾ ਇਸਦਾ ਨਾਂ ਸੀ, ਰਾਜਾ ਸ਼ੇਖਰਪੁਰ ਸੀ ਉਸ ਰਾਜਾ ਦਾ ਨਾਂ। ਉਸਨੇ ਯੋਗ ਬਲ ਕਰਕੇ ਆਪਣੇ ਸਰੀਰ ਨੂੰ ਪਲਟਿਆ, ਉੱਥੇ ਪਹੁੰਚੀ ਜਿੱਥੇ ਰਾਜਾ ਸਮਾਧੀ ਵਿੱਚ ਬੈਠਾ। ਇੱਕ ਸਾਧੂ ਦਾ ਰੂਪ ਧਾਰਨ ਕੀਤਾ, ਸਾਹਮਣੇ ਬੈਠੇ। ਜਦੋਂ ਰਾਜਾ ਦੀ ਸਮਾਧੀ ਟੁੱਟੀ, ਸਮਾਧੀ ਖੁੱਲ੍ਹੀ, ਨੇਤਰ ਖੁੱਲ੍ਹੇ, ਕੀ ਦੇਖਿਆ, ਸਾਹਮਣੇ ਕੋਈ ਮਹਾਤਮਾ ਬੈਠੇ। ਝੱਟ ਹੀ ਉੱਠ ਕੇ ਚਰਨੀ ਡਿੱਗਿਆ, ਬੜੀ ਕਿਰਪਾ ਕੀਤੀ ਆਪਨੇ, ਮੈਨੂੰ ਦਰਸ਼ਨ ਦਿੱਤੇ। ਇਤਨੇ ਸਾਲ ਦਾ ਜਿੱਦਾਂ ਮੈਂ ਇੱਥੇ ਆਇਆ, ਮੈਨੂੰ ਤਾਂ ਕਿਸੇ ਚਿੜੀ ਪਰਿੰਦੇ ਦਾ ਵੀ ਦਰਸ਼ਨ ਨਹੀਂ। ਆਪ ਦੇ ਦਰਸ਼ਨ ਹੋਏ। ਉਹ ਭਾਗਨ, ਮੈਂ ਸਮਝਦਾ ਹਾਂ ਜੋ ਕੁਛ ਬਕਾਇਆ ਹੈ ਉਹ ਮੇਰਾ ਆਪ ਪੂਰਾ ਕਰਨ ਵਾਸਤੇ ਆਏ ਹੋ। ਹਾਂ, ਕਹਿਣਗੇ, ਦੱਸੋ ਰਾਜਨੀਤੀ ਕੁਛ ਕਮੀ ਹੈ। ਕਹਿਣਗੇ, ਜਿਸ ਵਕਤ ਮੈਂ ਸਮਾਧੀ ਵਿੱਚ ਜੁੜਦਾ ਹਾਂ, ਪ੍ਰਾਣ ਸਥਿਤ ਕਰਦਾ ਹਾਂ ਦਸਵੀਂ ਦੁਆਰ, ਮਨ ਟਿਕ ਜਾਂਦਾ ਹੈ, ਸੁਖੀ ਹੁੰਦਾ ਹੈ, ਸ਼ਾਂਤ ਰਹਿੰਦਾ। ਪਰ ਜਿਸ ਵਕਤ ਉੱਥੋਂ ਉੱਤਰ ਕੇ ਕੋਈ ਨਾ ਕੋਈ ਸਰੀਰ ਦੀ ਕਿਰਿਆ ਨਹਾਉਣਾ ਧੋਣਾ ਹੋਰ ਕੁਛ ਕਰਨਾ ਪੈਂਦਾ ਹੈ, ਫਿਰ ਮਨ ਉਸੀ ਤਰ੍ਹਾਂ ਕਲਪਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਇਹ ਅਵਸਥਾ ਨਹੀਂ ਹੋਣੀ ਚਾਹੀਦੀ, ਹਰ ਵਕਤ ਇੱਕੋ ਜਿਹੀ ਅਵਸਥਾ ਰਹਿਣੀ ਚਾਹੀਦੀ ਹੈ। ਭਾਵੇਂ ਪ੍ਰਾਣ ਤਾਂ ਚੜ੍ਹੇ ਹੋਣ, ਭਾਵੇਂ ਨਾ ਚੜ੍ਹੇ ਹੋਣ, ਇੱਕੋ ਜਿਹੀ ਅਵਸਥਾ ਮੈਂ ਚਾਹੁੰਦਾ। ਹਾਂ, ਕਹਿਣਗੇ, ਕਮੀ ਹੈ, ਅਜੇ ਤੇਰੀ ਅਵਸਥਾ ਅਧੂਰੀ ਹੈ, ਪਰ ਤੂੰ ਤਿਆਗ ਕਰ ਜੇ ਉਹ ਅਵਸਥਾ ਚਾਹੁੰਦਾ। ਇਹ ਸੁਣ ਕੇ ਰਾਜਾ ਬੜਾ ਹੈਰਾਨ ਹੋ ਗਿਆ। ਤਿਆਗ? ਕਹਿਣਗੇ, ਅਜੇ ਤੱਕ ਮੈਂ ਤਿਆਗੀ ਨਹੀਂ, ਹਜ਼ਾਰਾਂ ਮਰਬਾ ਮੀਲ ਦਾ ਰਾਜ ਭਾਗ ਤਿਆਗ ਕੀਤਾ, ਸਿਵਲ ਦੇ, ਪੁਲਿਸ ਦੇ ਮਹਿਕਮੇ, ਫੌਜਾਂ, ਬੱਚੇ, ਰਾਣੀਆਂ, ਸਭ ਕੁਛ ਫਰੀ ਤਿਆਗ ਕਰ ਦਿੱਤਾ, ਅਜੇ ਮੈਂ ਤਿਆਗੀ ਨਹੀਂ। ਕਹਿਣਗੇ, ਦੇਖ ਲਾ, ਜੇ ਤੂੰ ਪੂਰਾ ਤਿਆਗੀ ਹੋ ਜਾਏਗਾ, ਤੇਰੀ ਅਵਸਥਾ ਪੂਰਨ ਹੋ ਜਾਏਗੀ। ਛਾਤੀ ਮੈਂ ਲੈਣ ਲਈ ਉਹ ਕਿਹੜੀ ਚੀਜ਼ ਤਿਆਗਣ ਯੋਗ ਹੈ? ਸੋ ਕਹਿਣ ਲੱਗਾ, ਮੇਰੇ ਪਾਸ ਹੋਰ ਤਾਂ ਕੁਛ ਨਹੀਂ, ਹੁਣ ਇਹ ਹੈ, ਆਸਣ ਹੈ, ਮਾਲਾ ਹੈ, ਬਰਾਗਣ ਹੈ, ਜਿਹੜਾ ਉੱਪਰਲਾ ਸਮਾਨ ਸੀ ਕੁਛ, ਇਹਨੂੰ ਜੇ ਮੈਂ ਤਿਆਗਦੇ ਫਿਰ ਮੈਂ ਤਿਆਗੀ ਹੋ ਜਾਵਾਂਗਾ। ਉਹ ਕਹਿੰਦੇ, ਦੇਖ ਲੈ, ਇਹ ਸਾਰੀਆਂ ਚੀਜ਼ਾਂ ਚੱਕ ਕੇ ਝੀਲ ਵੀ ਸਿੱਟ ਦਿੱਤੀ। ਸੁਣ ਕੇ ਹੁਣ ਤਾਂ ਮੈਂ ਤਿਆਗੀ ਹੋਇਆ ਨਾ ਇਹ ਸੁਣ ਕੇ ਕਹਿਣ ਅੰਦਰ ਝਾਤੀ ਮਾਰਦਾ ਮੈਨੂੰ ਨਾ ਪੁੱਛ ਜੇ ਤੈਨੂੰ ਉਹ ਅਵਸਥਾ ਮੁਕੰਮਲ ਅਵਸਥਾ ਇੱਕ ਰਸ ਅਵਸਥਾ ਪ੍ਰਾਪਤ ਹੋਊਗੀ ਤਾਂ ਤੂੰ ਤਿਆਗੀ ਹੈ ਕਹਿਣਗਾ ਉਹ ਤਾਂ ਅਜੇ ਨਹੀਂ ਪ੍ਰਾਪਤ ਫਿਰ ਤਿਆਗ ਕਰ ਫਿਰ ਰਾਜਾ ਕਹਿੰਦੇ ਹੋਰ ਮੇਰੇ ਪਾਸ ਹੁਣ ਕੀ ਹੈ ਛਪਰੀਏ ਨੂੰ ਫੂਕ ਦੇਣਾ ਦੇਖ ਲੈ ਛਪਰੀ ਨੂੰ ਤੀਲੀ ਕਿਸ ਅੱਗ ਲਾ ਦਿੱਤੀ ਫੂ ਸੁਣਦਾ ਲੱਟ ਲੱਟ ਮੱਚ ਗਈ ਹੁਣ ਤਾਂ ਮੈਂ ਤਿਆਗੀ ਹੋ ਗਿਆ ਨਾ ਆਪਣੇ ਅੰਦਰ ਝਾਤੀ ਮਾਰ ਕਹਿੰਦੀ ਮੈਨੂੰ ਨਾ ਪੁੱਛ ਕਹਿੰਦਾ ਜੀ ਅਵਸਥਾ ਨਹੀਂ ਪ੍ਰਾਪਤ ਹੋਈ ਫਿਰ ਤਿਆਗ ਕਰ ਫਿਰ ਸੋਚਿਆ ਹੁਣ ਮੇਰੇ ਪਾਸ ਕੀ ਹੈ ਸਰੀਰ ਹੈ ਇਸ ਨੂੰ ਫੂਕ ਦਿੰਦਾ ਅੱਗ ਵਿੱਚ ਹੋਰ ਕੀ ਹੈ ਸਾਸ ਨੂੰ ਲਗਨ ਬੜੀ ਬੁਲਾ ਹੁੰਦੀ ਹੈ ਜਿਹਨੂੰ ਲੱਗੇ ਉਹੀ ਜਾਣੇ ਇਉਂ ਕਰਕੇ ਲੱਕੜਾਂ ਇਕੱਠੀਆਂ ਕਰ ਲਈਆਂ ਚੀਖਾ ਮਚਾ ਲਈ ਲੱਟ ਲੱਟ ਅੱਗ ਬਚਣ ਲੱਗ ਪਈ ਉਹਦੇ ਵਿੱਚ ਛਾਲ ਮਾਰਨ ਵਾਸਤੇ ਤਿਆਰ ਹੋ ਗਿਆ ਜਦੋਂ ਛਾਲ ਮਾਰਨ ਲੱਗਿਆ ਉਹ ਰਾਣੀ ਜੋ ਸਾਧੂ ਵੇਸ ਵਿੱਚ ਸੀ ਉਸਨੂੰ ਦੀ ਬਾਂਹ ਫੜ ਲਈ ਕਹਿੰਦੇ ਦੇਖ ਜੇ ਤੂੰ ਅੱਗ ਵਿੱਚ ਛੜ ਕੇ ਮਰ ਵੀ ਗਿਆ ਫੁੱਕ ਵੀ ਗਿਆ ਫਿਰ ਵੀ ਤੂੰ ਤਿਆਗੀ ਨਹੀਂ ਹੋ ਸਕੇਗਾ ਤੇਰੇ ਚਿੱਤ ਵਿੱਚ ਮੈਂ ਸਰੀਰ ਨੂੰ ਫੂਕ ਦਿੱਤਾ ਇਹ ਬਣੀ ਰਹੇਗੀ ਅਧਿਕਾਰੀ ਸੀ ਝੱਟ ਸਮਝ ਆ ਗਈ ਗੱਲ ਵੀ ਤਿਆਗਣੀ ਤਾਂ ਮੈਂ ਹੈ ਇਹ ਚੀਜ਼ਾਂ ਦਾ ਫਾਲਤੂ ਹਨ ਭਾਵੇਂ ਪਹਿਲਾਂ ਆਦ ਅਵਸਥਾ ਵਿੱਚ ਇਹ ਚੀਜ਼ਾਂ ਵੀ ਇਹਨਾਂ ਦਾ ਤਿਆਗ ਜਾਂ ਇਹਨਾਂ ਦੀ ਅਟੈਚਮੈਂਟ ਦਾ ਤਿਆਗ ਕਰਨਾ ਲਾਜ਼ਮੀ ਹਾਂ ਤਿਆਗਣਾ ਤਾਂ ਹਉਮੈ ਦਾ ਗੁਰੂ ਜੀ ਕਹਿੰਦੇ ਬਿਨ ਹੋਣ ਤਿਆਗ ਕਹਾਂ ਕੋ ਤਿਆਗੀ ਬਿਨ ਵੈਰਾਗ ਕਹਾਂ ਵੈਰਾਗੀ कैसे कोई त्यागी जी हूँ मैं दे त्यागे बाणी कैसे कोई त्यागी जी हूँ मैं दे त्यागे बाणी कैसे कोई त्यागी जी हूँ मैं दे Thank you. त्याग कहाँ को त्यागी, बिन वैराग कहाँ वैरागी। जिस वक्त ये गल कही उस राजा नू अगर ते शरीर नू इस चीखा विच फूक दिता, फिर भी तू त्यागी नहीं हो सके। तेरी अंदर ये मैं शरीर नू फूक दिता ये बनी रहेगी। त्याग तो इस चीज़ का करना, आखिरी स्टेज त्याग दी हम इंदा त्याग, भावें उरा उरा निंदनी करम जब ते रूहानियत शुरू होंगी है वो त्यागने हन, पर आखिरी स्टेज जी है त्याग दी हमें। जो ये त्यागी गई ते उसी मौके राजा विस्मा दी जुड़े, बड़ी देर तक उसी था उसी रंग विच खड़ा है। अखीर उस राणी ने जो महात्मा दी दे रूप विच सी कहने लगी, राजन हुण आप नूं तुल अवस्था समान अवस्था प्राप्त होगी, समाधि ते उत्थान किस हो गया। इसनूं सहज समाधि कहिंदे हन, जिथे समाधि ते उत्थान का भेद भी नष्ट हो जाता है वो आखिरी स्टेज है समाधि दी, जिसनूं सहज समाधि कथन कीता। स्वयं सत्संग इं इसका विचार करके देखा जाए अपना कुछ जो इस अवस्था में पहुँचता है यदि अवस्था आपी उची हो जाती है। प्यारे जो किच है सो तेरा
Yeah.
तेरा तुझको सौंपते क्या लागे नहीं। विचार करके देखो इधर कुछ भी नहीं, चेतन स्वहरू की जोत है, इसके संबंध करके शरीर भी उसे का होया, शरीर के संबंध करके जितने पदार्थ इसमें मिले वह भी उसे हो, यदा अपना तो कुछ भी ना रहा। जो ऐसी अवस्था च पहुँचता है, मुक्त अवस्था जिवें ही प्राप्त होंगी है, फिर किसी ने सवाल किया जी यह जे लोग जड़े हैं बाहरों, तो मैं मेरी कहते देखी दे कैसे हो सकता है हमें त्याग दुखी। उत्थे दस्या बाहरों हमें कहे कहाए, अंदरों लेपो कदे ना ना, व्यवहार मात्र हम मैं मेरा कहना बनता है व्यवहार मात्र, लेकिन परमार्थक दृष्टि करके इन्हों सब तो उच्चे होके वाहिगुरु विच ही इहोजा पुरश लवलीन रहा करता है। तांते अवसाधन निर्माण न हमें दा त्याग, गुरु जी सानू पहला साधन इस मार्ग में चलन वाले वास्ते दसते हैं। हृदय गरीबी आवे गुरमत हृदय गरीबी आवे,
सतगुरु प्रसाद आनंद प्यास मेरी माए।